ਵਾਹਿਗੁਰੂ ਸਾਹਿਬ ਜੀ ਨਰਾਜ ਛੰਦ ਮਰਾਲ ਵਾਹਨੀ ਕਿਰਪਾਲ ਹਾਥ ਜੋਰ ਬੰਦਨਾ ਕਹੋ ਕਥਾ ਵਿਚਾਰ ਚਾਰ ਤੀਨ ਤਾਪ ਕੰਦਨਾ ਧਿਆਨ ਤਾਰ ਬਾਰ ਬਾਰ ਸਰ ਦਸ ਰੂਪ ਕੋ ਸੋ ਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ ਮੁਰਾਲੀ ਵਾਹਿਨੀ ਕਿਰਪਾਲ ਹੱਥ ਜੋਰ ਬੰਦਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਉਪਦੇਸ਼ ਸ਼੍ਰਵਣ ਕੀਤਾ ਹੈ ਆਪਾਂ ਨੇ। ਚੱਲ ਰਹੀ ਲੜੀਵਾਰ ਕਥਾ, ਸੋ ਮੋਦੀਖਾਨਾ ਲਟਾਉਣ ਤੋਂ ਉਪਰੰਤ ਬਾਬਾ ਮੂਲ ਚੰਦ ਜੀ ਆਏ ਸ਼ਿਆਮਾ ਪੰਡਿਤ ਲੈ ਕੇ। ਸੋ ਸ਼ਿਆਮਾ ਪੰਡਿਤ ਨੂੰ ਉਪਦੇਸ਼ ਦਿੱਤਾ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ। ਰਾਜਾ ਜੋ ਮਨ ਹੈ ਬੱਚਿਆਂ ਦੀ ਤਰ੍ਹਾਂ ਹੈ, ਸਰੀਰ ਕੱਚੀ ਨਗਰੀ ਹੈ, ਪੰਜ ਦੁਸ਼ਮਣ ਕਾਮ ਕ੍ਰੋਧ ਆਦਿਕ ਦੇ ਵਿੱਚ ਹਨ, ਉਹਨਾਂ ਨਾਲ ਇਹ ਜੀਵ ਪਿਆਰ ਕਰਦਾ। ਇਸੇ ਤਰ੍ਹਾਂ ਬਹੁਤ ਸਾਰਾ ਉਪਦੇਸ਼ ਕਾਜੀ ਨੂੰ ਵੀ ਕੀਤਾ ਹੈ ਕਿ ਮੁਸਲਮਾਨ ਅਸਲ ਵਿੱਚ ਕੌਣ ਹੁੰਦਾ, ਕਿਉਂਕਿ ਆਪ ਨੇ ਬਚਨ ਇੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ, ਨਾ ਕੋਈ ਹਿੰਦੂ ਨਾ ਮੁਸਲਮਾਨ। ਸੋ ਕਾਜੀ ਨੇ ਜਾ ਕੇ ਪੁੱਛਿਆ ਇਹ ਕਿਉਂ ਕਹਿੰਦੇ ਹੋ, ਤਾਂ ਮਹਾਰਾਜ ਨੇ ਬਚਨ ਕੀਤਾ ਕਿ ਨਾ ਤਾਂ ਕੋਈ ਅਸਲੀ ਹਿੰਦੂ ਹੈ ਨਾ ਕੋਈ ਅਸਲੀ ਮੁਸਲਮਾਨ। ਜਿਹੜਾ ਮੁਸਲਮਾਨੀ ਪੁਸਤਕਾਂ ਵਿੱਚ ਗਿਆਨ ਦਿੱਤਾ ਸੀ ਉਹਨੂੰ ਕੋਈ ਨਹੀਂ ਕਮਾਉਂਦਾ, ਜਿਹੜਾ ਹਿੰਦੂਆਂ ਦੇ ਗ੍ਰੰਥਾਂ ਵਿੱਚ ਗਿਆਨ ਸੀ ਉਹਨੂੰ ਵੀ ਨਹੀਂ ਕੋਈ ਕਮਾਉਂਦਾ। ਮਹਾਰਾਜ ਕਹਿੰਦੇ ਨੇ ਸ਼ੁਭ ਅਮਲਾਂ ਵਾਜੋਂ ਦੋਵੇਂ ਰੋਈ। ਅਮਲ ਤਾਂ ਕੋਈ ਕਰਦਾ ਨਹੀਂ, ਸਿਰਫ ਦਿਖਾਵੇ ਦਾ ਧਰਮ ਕਮਾਉਂਦੇ ਨੇ। ਕਾਜੀ ਸ਼ਰਮਸਾਰ ਹੋ ਕੇ ਉੱਥੋਂ ਚਲਿਆ ਗਿਆ। ਫਿਰ ਭਾਈ ਮਨਸੁਖ ਸ਼ਾਹੂਕਾਰ ਨੇ ਵਪਾਰ ਕਰਨ ਜਾਣਾ ਸੀ, ਉਹਨੂੰ ਵੀ ਉਪਦੇਸ਼ ਦਿੱਤਾ ਮਹਾਰਾਜ ਨੇ। ਭਾਈ ਭਗੀਰਥ ਨੂੰ ਵੀ ਉਪਦੇਸ਼ ਦਿੱਤਾ, ਸ਼ਬਦ ਲਿਖ ਕੇ ਦਿੱਤੇ। ਬਚਨ ਹੋਇਆ ਕਿ ਇਸ਼ਨਾਨ ਸਵੇਰੇ ਕਰਕੇ ਸ਼ਬਦਾਂ ਦਾ ਅਭਿਆਸ ਕਰਨਾ ਅਤੇ ਪਹਿਰ ਰਾਤ ਰਹਿੰਦੀ ਤੜਕੇ 1:15-2 ਵਜੇ ਉੱਠਣਾ। ਇਹਦੇ ਨਾਲ ਨਾਲ ਵਾਹਿਗੁਰੂ ਦਾ ਅਭਿਆਸ ਕਰਨਾ, ਜਾਂ ਬਾਣੀ ਪੜ੍ਹਦਿਆਂ ਅਭਿਆਸ ਕਰਦਿਆਂ ਵਾਹਿਗੁਰੂ ਦਾ ਅੰਦਰਲਾ ਸਰੂਪ ਜੋ ਸਾਡੀ ਆਤਮਿਕ ਜੋਤ ਹੈ ਉਹ ਅੰਦਰ ਨਜ਼ਰ ਆ ਜਾਂਦੀ ਹੈ। ਸੋ ਇਸ ਤਰ੍ਹਾਂ ਗੁਰਾਂ ਨੇ ਉਪਦੇਸ਼ ਦਿੱਤਾ ਅਤੇ ਭਾਈ ਭਗੀਰਥ ਨੂੰ ਬਚਨ ਹੋਇਆ ਤੁਸੀਂ ਆਪਣੇ ਪਿੰਡ ਮਲਸੀਹਾਂ ਚਲੇ ਜਾਓ, ਉੱਥੇ ਕੰਮ ਕਾਰ ਕਰੋ, ਨਾਲ ਭਗਤੀ ਕਰੋ। ਮਨਸੁਖ ਸ਼ਾਹੂਕਾਰ ਨੇ ਬਹੁਤ ਸਮਾਨ ਲੈ ਕੇ ਪਾਣੀ ਵਾਲੇ ਜਹਾਜ਼ ਵਿੱਚ ਜਾਣਾ ਸੀ, ਇਸ ਕਰਕੇ ਉਹ ਸੰਗਲਾ ਦੀਪ ਜਿੱਥੇ ਜਾਫਨਾ ਸ਼ਹਿਰ ਸ਼੍ਰੀ ਲੰਕਾ ਦਾ ਇੱਥੇ ਵਪਾਰ ਕਰਨ ਜਾਂਦਾ ਸੀ। ਸੋ ਇਸ ਤਰ੍ਹਾਂ ਮਹਾਰਾਜ ਨੇ ਸਾਰਿਆਂ ਨੂੰ ਵਿਦਾ ਕੀਤਾ ਹੈ। ਆਓ ਅੱਗੇ ਸ਼੍ਰਵਣ ਕਰਦੇ ਹਾਂ ਕਿਸ ਪ੍ਰਕਾਰ ਮੁੱਲਾਂ ਦਾ ਨਿਸਤਾਰਾ ਕਰਨਾ ਅਤੇ ਮਸੀਤ ਦੇ ਵਿੱਚ ਕਿਸ ਤਰ੍ਹਾਂ ਨਵਾਬ ਦੇ ਨਾਲ ਪ੍ਰਸੰਗ ਹੋਣਾ ਹੈ। ਸ਼੍ਰਵਣ ਕਰਦੇ ਹਾਂ, 31ਵਾਂ ਪ੍ਰਸੰਗ ਹੈ। ਕਵੀ ਜੀ ਨੇ ਮੰਗਲ ਕੀਤਾ ਹੈ ਜੋ ਕਾਵਿ ਰਚਨਾ ਨੂੰ ਅਤੇ ਸਾਡੀ ਜ਼ਬਾਨ ਦੇ ਉੱਤੇ ਬੁੱਧੀ ਦੇ ਉੱਤੇ ਸੁਰਸਤੀ ਬੈਠਦੀ ਹੈ। ਸਭ ਤੋਂ ਪਹਿਲਾਂ ਕਵੀ ਲੋਕ ਉਹਦਾ ਮੰਗਲ ਕਰਦੇ ਨੇ, ਪਹਿਲਾਂ 10 ਗੁਰਾਂ ਦਾ ਮੰਗਲ, ਫਿਰ ਗੁਰਬਾਣੀ ਦਾ ਮੰਗਲ ਕੀਤਾ ਅਤੇ ਹੁਣ ਇਸੇ ਪ੍ਰਕਾਰ ਇਹ ਮੰਗਲ ਹੈ ਸ਼ਾਰਦ ਦਾ ਮੰਗਲ, ਤਾਂ ਕਿ ਕਾਵਿ ਰਚਨਾ ਵਿੱਚ ਕੋਈ ਕਮੀ ਨਾ ਰਹੇ। ਸ਼੍ਰਵਣ ਕਰੀਏ ਅਗਲਾ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ, ਵਾਹਿਗੁਰੂ ਸਾਹਿਬ ਜੀਓ ਨਰਾਜ ਛੰਦ ਮੁਰਾਲ ਵਾਹਨੀ ਕਿਰਪਾਲ ਹੱਥ ਜੋੜ ਬੰਦਨਾ।
ਦੋਵੇਂ ਹੱਥ ਜੋੜ ਕੇ ਪਹਿਲਾਂ ਦਸਾਂ ਗੁਰਾਂ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ, ਫਿਰ ਜੋ ਵਿੱਦਿਆ ਦੀ ਦਾਤੀ, ਵਿੱਦਿਆ ਦੇ ਦੇਣ ਵਾਲੀ ਜ਼ੁਬਾਨ ਦੇ ਉੱਤੇ ਵਾਸਾ ਕਰਦੀ ਹੈ, ਬੁੱਧੀ ਨੂੰ ਪ੍ਰਕਾਸ਼ ਕਰਦੀ ਹੈ ਅਕਾਲ ਪੁਰਖ ਦੇ ਹੁਕਮ ਨਾਲ, ਜੋ ਹੰਸ ਦੀ ਸਵਾਰੀ ਕਰਦੀ ਹੈ ਅਤੇ ਸੁਭਾਅ ਦੀ ਬੜੀ ਕਿਰਪਾਲੂ ਹੈ। ਕਹਿੰਦੇ ਪਹਿਲਾਂ ਮੈਂ ਹੱਥ ਜੋੜ ਕੇ ਸਭਨਾਂ ਨੂੰ ਨਮਸਕਾਰ ਕਰਦਾ ਕਿ ਕਾਵਿ ਰਚਨਾ ਦੇ ਵਿੱਚ ਮੈਨੂੰ ਛੰਦਾਬੰਦੀ ਦਾ ਗਿਆਨ ਰਹੇ।
ਕਹੋ ਕਥਾ ਵਿਚਾਰ ਚਾਰ ਤੀਨ ਤਾਪ ਕੰਦਨਾ।
ਅਤੇ ਇਹ ਤਿੰਨਾਂ ਤਾਪਾਂ ਦੇ ਦੂਰ ਕਰਨ ਵਾਲੀ ਸੁੰਦਰ ਕਥਾ ਜੋ ਗੁਰੂ ਨਾਨਕ ਦੇਵ ਮਹਾਰਾਜ ਦੀ ਹੈ, ਉਹ ਮੈਂ ਹੁਣ ਵਿਚਾਰ ਕੇ ਕਹਿਣ ਲੱਗਾ ਹਾਂ ਜੀ।
ਧਿਆਨ ਤਾਰ ਬਾਰ ਬਾਰ ਸਾਰਦਾ ਸਰੂਪ ਕੋ।
ਇਸ ਕਰਕੇ ਹੀ ਸਾਰਦਾ ਤੇਰੇ ਸਰੂਪ ਦਾ ਤਾਂ ਧਿਆਨ ਕਰਦਾ ਕਿ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਣ ਵਿੱਚ ਮੇਰੇ ਪਾਸੋਂ ਕੋਈ ਕਮੀ ਨਾ ਰਹਿ ਜਾਵੇ, ਕੋਈ ਅੱਖਰ ਦਾ ਵਾਧ ਘਾਟ ਨਾ ਹੋਵੇ, ਕੋਈ ਉਕਾਈ ਨਾ ਰਹਿ ਜਾਵੇ।
ਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ।
ਸੋ ਇਸ ਕਰਕੇ ਜਿਸ ਦੀ ਕਿਰਪਾ ਨਾਲ ਅਨੂਪਮ ਅਤੇ ਸਵੈਂ ਉੱਚਰੀ ਜਾਣ ਵਾਲੀ ਕਵਿਤਾ ਪ੍ਰਾਪਤ ਹੁੰਦੀ ਹੈ, ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ, ਇਸੇ ਤਰ੍ਹਾਂ ਅੰਤਰੀ ਭਾਵ ਵਿੱਚ ਹੈ ਸ਼ਾਰਦਾ ਗੁਰਬਾਣੀ ਮਰਾਲ ਬਾਹੀਨੀ ਕਿਰਪਾਲ ਹੱਥ ਜੋਰ ਬੰਦਨਾ। ਜੋ ਮਰਾਲ ਹੰਸ ਹੁੰਦਾ, ਹੰਸ ਚਿੱਟਾ ਹੁੰਦਾ, ਇਹ ਉੱਜਲ ਬਾਣੀ ਜੋ ਹੈ ਗੁਰੂ ਕਾ ਜਹਾਜ਼, ਨਾਮ ਦਾ ਜਹਾਜ਼, ਗੁਰੂ ਗ੍ਰੰਥ ਸਾਹਿਬ ਕਲਯੁੱਗ ਦੇ ਬੋਹਿਤ, ਗੁਰਬਾਣੀ ਮਾਤਾ, ਗੁਰਬਾਣੀ ਪਿਤਾ ਹੀ ਹੈ ਸਾਡਾ। ਨਮਸਕਾਰ ਕਰਦਾ ਦੋਵੇਂ ਹੱਥ ਜੋੜ ਕੇ ਕਿ ਗੁਰੂ ਨਾਨਕ ਦੇਵ ਜੀ ਦੀ ਜੋ ਕਥਾ ਹੈ, ਇਹ ਤਿੰਨਾਂ ਤਾਪਾਂ ਨੂੰ ਕੱਟਣ ਵਾਲੀ ਅਤੇ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਦਾ, ਗੁਰਬਾਣੀ ਦਾ ਧਿਆਨ ਧਰਦਾ ਹਾਂ ਗੁਰੂ ਸਾਹਿਬ ਦੇ ਸਰੂਪ ਦਾ। ਸੋ ਜਿਹਦੀ ਕਿਰਪਾ ਨਾਲ ਮੈਨੂੰ ਆਪਣੇ ਆਪ ਹੀ ਇਹ ਕਵਿਤਾ ਫੁਰੇ, ਕਿਰਪਾ ਨਾਲ ਅਨੂਪਮ ਅਤੇ ਸਵੈਂ ਉੱਚਰ ਜਾਣ ਵਾਲੀ ਕਵਿਤਾ, ਤੇਰੀ ਮਿਹਰ ਦਾ ਸਦਕਾ ਇਹ ਕਵਿਤਾ ਮੈਨੂੰ ਫੁਰੇ। ਇਹ ਜੇ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਇਹ ਚੀਜ਼ਾਂ ਹੋ ਜਾਂਦੀਆਂ, ਕੋਈ ਔਖੀਆਂ ਨਹੀਂ ਹੁੰਦੀਆਂ। ਇਹਦੇ ਲਈ ਫਿਰ ਆਪਾਂ ਨੂੰ ਅਭਿਆਸ ਕਰਨ ਦੀ ਲੋੜ ਹੁੰਦੀ, ਮੂਲ ਮੰਤਰ ਦਾ ਪਾਠ ਅਤੇ ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਹੜਾ ਨਿਸ਼ਚੇ ਨਾਲ ਗੁਰਬਾਣੀ ਦਾ ਪਾਠ ਕਰੇ, ਸ਼ਬਦ ਦਾ ਅਭਿਆਸ ਕਰੇ ਜਾਂ ਫਿਰ ਮੂਲ ਮੰਤਰ ਦਾ ਹੀ ਅਭਿਆਸ ਕਰੇ, ਜਾਂ ਫਿਰ ਨਹੀਂ ਕੁਛ ਆਉਂਦਾ ਤਾਂ ਵਾਹਿਗੁਰੂ ਵਾਹਿਗੁਰੂ ਕਰੇ, ਪ੍ਰਯੋਜਨ ਨੂੰ ਮੁੱਖ ਰੱਖ ਕੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਫਿਰ ਸਤਿਗੁਰੂ ਮਹਾਰਾਜ ਸਿੱਖ ਦੀ ਹਰ ਪ੍ਰਕਾਰ ਇੱਛਾ ਪੂਰੀ ਕਰਦੇ ਨੇ। ਮੂਲ ਮੰਤਰ ਦਾ ਅਭਿਆਸ ਕਰਨਾ, ਇਹਦੇ ਨਾਲ ਹਰ ਤਰ੍ਹਾਂ ਦਾ ਗਿਆਨ ਹੋ ਜਾਂਦਾ, ਕਿਉਂਕਿ ਮੂਲ ਮੰਤਰ ਇੱਕ ਐਸੀ ਬਖਸ਼ਿਸ਼ ਹੈ ਜਿਹਦੇ ਅਧੀਨ ਸਾਰਾ ਹੀ ਕੁਝ ਹੈ, ਸਾਰੀਆਂ ਹੀ ਸ਼ਕਤੀਆਂ ਜਿਹਦੇ ਅਧੀਨ ਨੇ। ਕੋਈ ਵੀ ਸ਼ਕਤੀ ਹੋਵੇ, ਚਾਹੇ ਮੂਲ ਮੰਤਰ ਦਾ ਅਭਿਆਸ ਕਰਕੇ ਕਿਸੇ ਨੂੰ ਵੀ ਯਾਦ ਕੀਤਾ ਜਾਵੇ, ਉਹੀ ਸ਼ਕਤੀ ਸਾਥ ਦੇ ਦਿੰਦੀ। ਪਰ ਸਿਆਣੇ ਕਹਿੰਦੇ ਨੇ ਕਿ ਮੂਲ ਮੰਤਰ ਕੀਤਾ 1.25 ਲੱਖ, 2.5 ਲੱਖ, 5 ਲੱਖ ਇੱਕ ਸ਼ਕਤੀ ਲਈ, ਫਿਰ ਪਰਮਾਤਮਾ ਲਈ ਵੀ ਕਰ ਲਈਏ, ਸਾਰਿਆਂ ਸ਼ਕਤੀਆਂ ਦਾ ਸ਼ਕਤਾ ਹੀ ਆ ਜਾਵੇ ਪਰਮਾਤਮਾ, ਜੇ ਉਹ ਆਪ ਹੀ ਪ੍ਰਗਟ ਹੋ ਜਾਵੇ, ਗੁਰੂ ਨਾਨਕ ਦੇਵ ਜੀ ਉਹ ਦਰਸ਼ਨ ਦੇ ਦੇਣ, ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਫਿਰ ਕਾਹਨੂੰ ਹੋਰ ਹੋਰ ਕਿਸੇ ਨੂੰ ਯਾਦ ਕਰਨਾ ਵਾਰ ਵਾਰ। ਇਸ ਕਰਕੇ ਗੁਰਬਾਣੀ ਪੜ੍ਹਦਿਆਂ ਆਤਮਕ ਜੋਤ ਦੇ ਦਰਸ਼ਨ ਸਾਰਿਆਂ ਨਾਲੋਂ ਵਧੀਆ, ਜੇ ਅੰਤਰਾਤਮੇ ਜੋਤ ਦੇ ਦਰਸ਼ਨ ਹੋ ਜਾਣ, ਪਰਮਾਤਮਾ ਦੀ ਜੋਤ, ਫਿਰ ਸਤਿਗੁਰੂ ਕਹਿੰਦੇ ਨੇ ਉਹ ਜੀਵ ਦੇ ਉੱਤੇ ਸਾਰੀ ਤਰ੍ਹਾਂ ਦੀ ਕਿਰਪਾ ਹੁੰਦੀ, ਸਾਰੀਆਂ ਹੀ ਬਖਸ਼ਿਸ਼ਾਂ ਹੋ ਜਾਂਦੀਆਂ ਨੇ। ਪਰ ਕਿ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ।
ਸ੍ਰੀ ਬਾਲਾ ਸੁੰਦਰ ਬਾਚ ਦੋਹਰਾ, ਬਾਕੀ ਸ੍ਰੀ ਗੁਰ ਕੀ ਜਿੱਤੀ ਮੂਲੇ ਸੁਰਤ ਸੁਨ ਸੋਏ।
ਹੁਣ ਅੱਗੇ ਕਥਾ ਪ੍ਰਾਰੰਭ ਹੋਈ, ਭਾਈ ਬਾਲਾ ਜੀ ਉਚਾਰਨ ਕਰਦੇ ਨੇ ਦੋਹਰਾ ਕਿ ਜੇ ਬਾਕੀ ਸੀ ਹਿਸਾਬ ਕਿਤਾਬ ਤੋਂ ਬਾਅਦ 760 ਰੁਪਏ ਉਹ ਜਿੰਨੇ ਨਿਕਲੇ ਸਨ, ਬਾਬਾ ਮੂਲ ਚੰਦ ਜੀ ਨੇ ਆਪਣੇ ਸਰੋਤ ਤੋਂ ਭਾਵ ਕੰਨਾਂ ਦੇ ਵਿੱਚ ਸੁਣ ਲਿਆ।
ਲੈਣ ਹੇਤ ਤਿੰਨ ਕੀ ਤਬੈ ਗਇਓ ਲੋਭ ਮੈਂ ਹੋਏ।
ਉਹਨਾਂ ਦੇ ਲੈਣ ਵਾਸਤੇ ਫਿਰ 760 ਰੁਪਈਆਂ ਨੂੰ ਲੈਣ ਲਈ ਲੋਭੀ ਹੋ ਕੇ ਗੁਰੂ ਨਾਨਕ ਦੇਵ ਜੀ ਵੱਲ ਗਏ।
ਨਾਰਾਜ਼ ਛੰਦ ਗਇਓ ਸੋ ਮੂਲ ਚੰਦ ਭੂਲ ਭੇਦ ਨਾਹੀਂ ਜਾਣਿਆ।
ਨਾਰਾਜ਼ ਛੰਦ ਵਿੱਚ ਕਹਿੰਦੇ ਨੇ ਕਿ ਮੂਲ ਚੰਦ ਜੀ ਇਹ ਭੁੱਲ ਗਏ, ਉਹਨੇ ਭੇਦ ਨਹੀਂ ਜਾਣਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ।
ਪੁਕਾਰ ਕਹਿ ਨਵਾਬ ਪਾਸ ਬੈਨ ਜੋ ਬਖਾਨਿਆ।
ਉਹਨੇ ਪੁਕਾਰ ਕਰਕੇ ਨਵਾਬ ਦੌਲਤ ਖਾਨ ਦੇ ਕੋਲ ਇਸ ਤਰ੍ਹਾਂ ਜੋ ਜਾ ਕੇ ਬੈਨ ਤੋਂ ਭਾਵ ਬਚਨ ਕਹੇ।
ਨਿਆਏ ਮੋਰ ਕੀਜੀਏ ਸਵਾਬ ਜਾਣ ਆਪਣੋ।
ਇਹ ਤੁਹਾਨੂੰ ਬਹੁਤ ਪੁੰਨ ਲੱਗੇਗਾ, ਮੇਰਾ ਨਿਆ ਕਰੋ, ਮੇਰਾ ਨਿਆ ਕਰੋ ਜੀ।
ਗੁਨੀਤ ਭੂਪ ਕ੍ਰਿਤਨਤ ਜੰਤ ਪੂਰ ਪਾਪ ਨੋ।
ਅਨਿਆਏ ਕਰਨਾ ਜਿਹੜਾ ਹੈ ਉਹ ਰਾਜੇ ਦਾ ਕੰਮ ਨਹੀਂ, ਇਸ ਕਰਕੇ ਉਹ ਜਿਹੜਾ ਹੈ ਤਜੰਤ ਭੂਰ ਪਾਪ ਨੋ। ਬਹੁਤਾ ਜਿਹੜਾ ਪਾਪ ਰਾਜਾ ਛੱਡਦਾ ਹੈ, ਕਰਦਾ ਨਹੀਂ ਪਾਪ, ਤੁਹਾਨੂੰ ਵੀ ਛੱਡਣਾ ਚਾਹੀਦਾ ਹੈ।
ਅੜਿਲ ਸੁਣ ਕਰ ਸ਼੍ਰਵਨ ਨਵਾਬ ਪਨੇ ਤੂੰ ਕੌਣ ਹੈ।
ਸੁਣ ਕੇ ਆਪਣੇ ਕੰਨਾਂ ਦੇ ਵਿੱਚ ਇਹ ਪੁਕਾਰ ਨੂੰ ਨਵਾਬ ਦੌਲਤ ਖਾਨ ਕਹਿਣ ਲੱਗਿਆ ਬਾਬਾ ਮੂਲ ਚੰਦ ਜੀ ਨੂੰ, ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਕਿ ਤੁਸੀਂ ਕੌਣ ਹੋ।
ਕਿਸ ਪਰ ਕਰਤ ਪੁਕਾਰ ਨਾਮ ਕਹੋ ਜਾਣ ਹੈ।
ਇਹ ਕਿਹਦੇ ਉੱਤੇ ਪੁਕਾਰ ਕਰ ਰਹੇ ਨੇ, ਕਿਹਦਾ ਨਾਮ ਹੈ, ਤੁਹਾਡਾ ਨਾਂ ਕੀ ਹੈ, ਜਿਹਦੇ 'ਤੇ ਪੁਕਾਰ ਕਰਦੇ ਹੋ ਉਹਨਾਂ ਦਾ ਕੀ ਨਾਮ ਹੈ।
ਕਿਸੇ ਦੁੱਖ ਦੀਨੋ ਤੋਹੇ ਸੋ ਭੇਵ ਪਨੀਜੀਏ।
ਮੈਨੂੰ ਜ਼ਰਾ ਦੱਸੋ ਵੀ ਤੁਹਾਨੂੰ ਦੁੱਖ ਕਿਹਨੇ ਦਿੱਤਾ ਹੈ, ਇਹ ਭੇਦ ਮੈਨੂੰ ਦੱਸਣਾ ਕਰੋ ਜੀ।
ਕਰ ਹੋ ਨਿਆਇ ਤੁਮਾਰ ਬ੍ਰਿਥਾ ਕਹਿ ਦੀਜੀਏ।
ਮੈਂ ਤੁਹਾਡਾ ਨਿਆਂ ਕਰਾਂਗਾ, ਮੈਂ ਰਾਜਾ ਹਾਂ, ਇਹ 'ਚ ਕਿਹੜੀ ਗੱਲ ਹੈ। ਤੁਸੀਂ ਮੈਨੂੰ ਇੱਕ ਵਾਰੀ ਆਪਣੀ ਬ੍ਰਿਥਾ ਜਿਹੜੀ ਹਾਲਤ ਹੈ, ਪੀੜਾ ਹੈ, ਕੋਈ ਦਰਦ ਦੁੱਖ ਹੈ, ਕੌਣ ਦੁਖੀ ਕਰਦਾ ਹੈ ਤੁਹਾਨੂੰ, ਉਹ ਦੱਸਣਾ ਕਰੋ ਜੀ।
ਨਾਨਕ ਮੋਦੀ ਤੋਰ ਸਸਰ ਤਿਹ ਜਾਨੀਏ।
ਜੋ ਤੁਹਾਡੇ ਮੋਦੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਜਾਣੋ ਕਿ ਮੈਂ ਉਹਨਾਂ ਦਾ ਸਸੁਰ ਹਾਂ ਜੀ।
ਤਾਂ ਪਰ ਕਰੀ ਪੁਕਾਰ ਆਪ ਪਹਿਚਾਨੀਏ।
ਮੈਂ ਉਹਨਾਂ ਦੇ ਉੱਤੇ ਪੁਕਾਰੂ ਹੋ ਕਰਕੇ ਆਇਆ ਹਾਂ, ਉਹਨਾਂ ਦੇ ਉੱਤੇ ਪੁਕਾਰ ਕਰਨ ਵਾਸਤੇ ਤੁਹਾਡੇ ਕੋਲ ਫਰਿਆਦ ਲੈ ਕੇ ਆਇਆ ਹਾਂ।
ਸੁਣ ਸ਼੍ਰਵਨ ਮਮ ਬੈਨ ਵਿਚਾਰ ਕਰੀ ਜੀਏ।
ਸੁਣ ਕੇ ਕੰਨਾਂ ਦੇ ਵਿੱਚ ਮੇਰੇ ਬਚਨ ਤੁਸੀਂ ਚੰਗੀ ਤਰ੍ਹਾਂ ਵਿਚਾਰ ਕਰ ਲਓ ਜੀ।
ਓ ਬਹਰੋ ਨਿਆਏ ਨਬੇਰ ਸੋ ਜਸ ਜਗ ਲੀਜੀਏ।
ਓ ਬਹਰੋ ਨਿਆਏ ਨਬੇਰ, ਅੜਿੱਲ ਦੀ ਚਾਲ ਵਿੱਚ ਹੋ ਅੱਖਰ ਜ਼ਰੂਰ ਆਉਂਦਾ ਹੈ। ਅੜਿੱਲ ਸੁਣੈ ਗੁੰਗ ਜੋ ਯਾਹੇ, ਸੋ ਰਸਨਾ ਪਾਵਈ ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਈ। ਚੌਪੀ ਸਾਹਿਬ 'ਚ ਵੀ ਅੜਿੱਲ ਦੀ ਚਾਲ ਹੈ, ਇੱਥੇ ਵੀ ਹੈ, ਹੋ ਬਹਰੋ ਨਿਆਏ ਨਬੇਰ। ਇਹ ਮੇਰਾ ਜਿਹੜਾ ਨਿਆਏ ਹੈ ਨਾ, ਕਰਕੇ ਨਬੇੜ ਦਿਓ ਸਾਰੀ ਗੱਲ, ਸਾਰੇ ਜੱਗ ਵਿੱਚ ਤੁਹਾਡਾ ਫਿਰ ਜਸ ਹੋਵੇਗਾ।
ਦੋਹਰਾ ਸੁਣ ਸ੍ਰੀ ਨਾਨਕ ਨਾਮ ਕੋ ਲੀਨੋ ਨਿਕਟ ਹਕਾਰ।
ਗੁਰੂ ਨਾਨਕ ਦੇਵ ਜੀ ਦਾ ਨਾਮ ਸੁਣ ਕੇ ਫਿਰ ਨੇੜੇ ਬੁਲਾ ਲਿਆ ਉਹਨਾਂ ਨੂੰ।
ਕੈਸੇ ਕਰਤ ਪੁਕਾਰ ਤੂੰ ਮੋਹੇ ਸਮਝਾਏ ਉਚਾਰ।
ਤੁਸੀਂ ਕਿਸ ਤਰ੍ਹਾਂ ਦੀ ਪੁਕਾਰ ਕਰਦੇ ਹੋ, ਉਹਨਾਂ ਦੇ ਉੱਤੇ ਕੀ ਉਹਨਾਂ ਦੀ ਸ਼ਿਕਾਇਤ ਹੈ, ਤੁਸੀਂ ਮੈਨੂੰ ਸਮਝਾ ਕੇ ਦੱਸੋ ਜੀ।
ਰਾਜ ਛੰਦ ਸੋ ਜਾਤ ਸਹਿਸੇ ਸਾਠ ਦਾਮ ਤੋਹੇ ਜਾਨ ਸੇਖ ਸੋ।
ਸੋ ਜਿਹੜਾ ਸੀ ਸਾਤ ਸਹਿ ਕੇ ਸਾਠ ਦਾਮ, 760 ਰੁਪਏ ਉਹਨਾਂ ਦੇ ਜਿਹੜੇ ਹਿਸਾਬ ਕਿਤਾਬ ਦੇ ਵਿੱਚੋਂ ਬਾਕੀ ਨਿਕਲੇ ਸਨ।
ਨਵਾਬ ਰਾਏ ਦੇਹੋ ਤਾਹੇ ਤਾਤ ਨਾਰ ਦੇਖ ਸੋ।
ਸੋ ਨਵਾਬ ਰਾਏ ਜੀ ਰਾਜਾ ਸਾਹਿਬ ਉਹ ਮੈਨੂੰ ਤੁਸੀਂ ਜਿਹੜੇ ਪੈਸੇ ਉਹਨਾਂ ਦੇ ਨਾ 760 ਰੁਪਏ ਉਹ ਮੈਨੂੰ ਦਿਓ। ਕਿਉਂ? ਕਿ ਉਹਨਾਂ ਦੀ ਜੋ ਸੁਪਤਨੀ ਹੈ, ਮੇਰੀ ਪੁੱਤਰੀ ਜੋ ਹੈ, ਫਿਰ ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਵਾਸਤੇ ਖਰਚਾ ਚਾਹੀਦਾ ਸਾਨੂੰ।
ਵਿਚਾਰ ਕਰ ਦੇ ਆਏ ਆਨ ਬੂਝ ਲੀਜੀਏ,
ਮਨ ਦੇ ਅੰਦਰ ਇਹ ਗੱਲ ਵਿਚਾਰ ਕੇ ਹੋਰ ਕਿਸੇ ਤੋਂ ਜੋ ਪੜਤਾਲ ਕਰਨੀ ਹੈ, ਪੁੱਛ ਕਰਨੀ ਹੈ, ਕਿਸੇ ਤੋਂ ਮਰਜ਼ੀ ਪੁੱਛ ਲਓ, ਉਹ ਘਰੇ ਨਹੀਂ ਦਿੰਦੇ ਪੈਸਾ।
ਬਨੰਤ ਮੂਲ ਚੰਦ ਜੋ ਪੁਕਾਰ ਜਾ ਲਿਖੀ ਜੀਏ,
ਮੂਲ ਚੰਦ ਜੀ ਇਉਂ ਕਹਿੰਦੇ ਨੇ, ਇਸ ਢੰਗ ਨਾਲ ਪੁਕਾਰ ਜਾ ਲਿਖੀ ਜੀਏ, ਇਹ ਜਾਣ ਲਓ ਕਿ ਮੇਰੀ ਇਹ ਪੁਕਾਰ ਹੈ ਤੁਹਾਡੇ ਕੋਲੇ।
ਨਿਬਾਬ ਸਰੋਨ ਮੈਂ ਸੁਨੰਤ ਬੈਨ ਕੋ ਅਲਾਇਓ।
ਨਵਾਬ ਜੀ ਨੇ ਕੰਨਾਂ ਵਿੱਚ ਸੁਣ ਕੇ ਉਸ ਵਕਤ ਇਸ ਤਰ੍ਹਾਂ ਬਚਨ ਕਿਹਾ,
ਕਹੀ ਸਰੋਜਨੈਨ ਕੇ ਫਕੀਰ ਕੋ ਖਵਾਇਓ।
ਉਸ ਵਕਤ ਇਹ ਬਚਨ ਕਿਹਾ ਗੁਰੂ ਸਾਹਿਬ ਨੇ, ਵੀ ਨਵਾਬ ਕਹਿਣ ਲੱਗੇ, ਦੇਖੋ ਗੱਲ ਇਹ ਆ, 760 ਰੁਪਏ ਬਚੇ ਜ਼ਰੂਰ ਸੀ, ਪਰ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਇਹ ਕਿਹਾ ਕਿ ਇਹ 760 ਰੁਪਏ ਜਿਹੜੇ ਫਕੀਰ ਫੱਕਰ ਹੁੰਦੇ ਨੇ ਉਹਨਾਂ ਨੂੰ ਇਹਦੀ ਰੋਟੀ ਖਵਾ ਦਿਓ। ਸੋ ਉਹ ਜਿਹੜੇ ਰੁਪਈਏ ਉਹ ਖਵਾ ਦਿੱਤੇ।
ਨਾ ਮਾਨ ਆਨ ਥਾਨ ਦਾਮ ਦੇਹੋ ਇਹ ਜਾਣੀਏ।
ਮੈਨੂੰ ਉਹਨਾਂ ਨੇ ਕਿਹਾ ਸੀਗਾ ਕਿ ਹੋਰ ਨਹੀਂ ਕਿਸੇ ਥਾਂ 'ਤੇ ਇਹ ਜਿਹੜੇ ਪੈਸੇ ਨੇ ਦੇਣੇ, ਮੈਂ ਤੇਰੀ ਗੱਲ ਮੰਨ ਕੇ ਹੋਰ ਥਰ ਪਏ ਨਹੀਂ ਦਿਆਂਗਾ।
ਫਕੀਰ ਬਰਿੰਦ ਹੋਏ ਤਾਂ ਖਵਾਏ ਆਪ ਮਾਨੀਏ,
ਫਕੀਰ ਬਹੁਤੇ ਹੋਣ ਤਾਂ ਖਵਾਉਣਾ ਆਪ ਮੰਨੋ।
ਪਿਓ ਪੂਰ ਬਾਵਰਾ ਕੇ ਪੂਤਨਾ ਸੁਤਾਹੇ ਮੈਂ।
ਬਾਬਾ ਮੂਲ ਚੰਦ ਜੀ ਕਹਿਣ ਲੱਗੇ ਉਹ ਤਾਂ ਬਾਵਰੇ ਹੋ ਗਏ ਨੇ ਅਤੇ ਲੱਗਦਾ ਉਹਨਾਂ ਨੂੰ ਕੋਈ ਭੂਤਨਾ ਦੀ ਸ਼ਿਕਾਇਤ ਹੋ ਗਈ ਹੈ, ਕੋਈ ਛਾਇਆ ਪਤਾ ਨਹੀਂ ਕੀ ਹੋ ਗਿਆ, ਉਹ ਜਾ ਕੇ ਮੜੀਆਂ ਕਬਰਾਂ 'ਚ ਬੈਠੇ ਨੇ, ਉਹਨਾਂ ਦੀ ਗੱਲ ਕੀ ਮੰਨਣੀ ਹੈ, ਇਸ ਕਰਕੇ ਤੁਸੀਂ ਉਹਨਾਂ ਦੀ ਗੱਲ ਨਾ ਮੰਨੋ।
ਸੁਧੀ ਨਾ ਕੋਏ ਕਾਹੇ ਕੀ ਨਾ ਕੂਰ ਵਾਕ ਪ੍ਰਾਹੇ ਮੈਂ।
ਹੋਸ਼ ਤਾਂ ਹੈ ਨਹੀਂ ਉਹਨਾਂ ਨੂੰ ਕਿਸੇ ਗੱਲ ਦੀ, ਝੂਠ ਮੈਂ ਤੁਹਾਡੇ ਕੋਲ ਕਹਿੰਦਾ ਨਹੀਂ। ਇਹ ਗੱਲ ਬਿਲਕੁਲ ਸਹੀ ਹੈ ਕਿ ਤੁਸੀਂ ਉਹਨਾਂ ਦੀ ਗੱਲ ਨਾ ਸੁਣੋ।
ਨਕੇਤ ਹੋਤ ਕੋ ਨਹੀਂ ਮਸਾਨ ਥਾਨ ਬੈਸਿਆ,
ਕਿਉਂਕਿ ਘਰ ਦਾ ਤਾਂ ਕੋਈ ਉਹਨਾਂ ਨੂੰ ਮੋਹ ਹੀ ਨਹੀਂ ਰਿਹਾ ਹੈ, ਜਾ ਕੇ ਜਿੱਥੇ ਮਸਾਣ ਭੂਮਿਕਾ ਹੈ ਉੱਥੇ ਉਹ ਬੈਠ ਗਏ ਹਨ।
ਬਨੰਤ ਤੁੰਡ ਆਏ ਜੋ ਫਕੀਰ ਕੀਨ ਬੇਸਿਆ,
ਇਸ ਤਰ੍ਹਾਂ ਮੂੰਹ ਆਈ ਕੋਈ ਵੀ ਗੱਲ ਕਹਿ ਦਿੰਦੇ ਨੇ ਤੇ ਆਪਣੇ ਫਕੀਰਾਂ ਵਾਲਾ ਬੇਸ ਬਣਾ ਕੇ ਉੱਥੇ ਬੈਠੇ ਹਨ।
ਨਵਾਬ ਬੈਨ ਤਾਂ ਸੁਣੇ ਸਚਿੰਤ ਚੀਤ ਹੋਇ ਰਹਿਓ।
ਨਵਾਬ ਨੇ ਜਦੋਂ ਬਚਨ ਸੁਣੇ ਸਹਿਤ ਚਿੰਤਾ ਦੇ ਚਿੱਤ ਵਿੱਚ ਹੋ ਗਿਆ ਨਵਾਬ।
ਗਹੀ ਫਨੀ ਚੰਦਰ ਤਜੀ ਨਾ ਖਾਏ ਸੋ ਬੈ ਜੋ ਪਇਓ।
ਹੁਣ ਕਹਿੰਦੇ ਜਿਵੇਂ ਸੱਪ ਚਕਚੁੰਦਰ ਨੂੰ ਫੜ ਲੈਂਦਾ, ਨਾ ਖਾਂਦਾ ਨਾ ਛੱਡਦਾ, ਸੋ ਇਸ ਕਰਕੇ ਕੀ ਕਰੇ ਹੁਣ, ਉਹ ਦੋਨੋਂ ਪਾਸੇ ਫਸ ਗਿਆ।
ਫਕੀਰ ਕੋ ਨਾ ਦਿਓ ਹੋਤ ਭੈ ਹਮੈ ਸੁਤਾਹੇ ਕੋ।
ਦੋ ਚਿੱਤੀ ਵਿੱਚ ਹੋਣ ਕਰਕੇ ਜੇ ਫਕੀਰ ਨੂੰ ਕਹਿੰਦੇ ਨਹੀਂ ਦਿੰਦੇ, ਸੋ ਫਕੀਰ ਕੋ ਨਾ ਦਿਓ ਹੋਤ ਭੈ ਹਮੈ ਸੁਤਾਹੇ ਕੋ। ਜੇ ਫਕੀਰਾਂ ਨੂੰ ਨਹੀਂ ਬਣਦੇ 760 ਰੁਪਏ ਦਾ ਲੰਗਰ ਲਾਉਂਦੇ, ਫਿਰ ਗੁਰੂ ਨਾਨਕ ਦੇਵ ਜੀ ਤੋਂ ਵੀ ਡਰ ਲੱਗਦਾ, ਕਿਤੇ ਹੋਰ ਹੀ ਨਾ ਕੋਈ ਬਚਨ ਕਰ ਦੇਣ ਮੈਨੂੰ।
ਨਾ ਦਿਓ ਤੋਹੇ ਹੋਤ ਹੈ ਕੁਨੀਤ ਨੀਤ ਨਾਹੀ ਕੋ।
ਕੋਈ ਨੀਤੀ ਨਹੀਂ ਸਗੋਂ ਕੁਨੀਤੀ ਹੁੰਦੀ ਹੈ, ਨੀਤੀ ਨਾਹਤ ਪਰਮੇਸ਼ਰ ਪਾਸਿਓਂ ਵੀ ਕੁਨੀਤ ਹੁੰਦੀ ਹੈ। ਜਿਹਦੇ ਪੈਸੇ ਨੇ ਉਹ ਮੈਨੂੰ ਕਹਿ ਗਿਆ ਵੀ 760 ਰੁਪਏ ਫਕੀਰਾਂ ਨੂੰ ਖਵਾਉਣੇ ਨੇ, ਅਤੇ ਹੁਣ ਮੈਂ ਉਹਨਾਂ ਦੀ ਕਮਾਈ ਹੈ ਉਹ ਅਧਿਕਾਰ ਰੱਖਦੇ ਨੇ ਇਸ ਪੈਸੇ ਦਾ, ਮੈਂ ਉਹਨਾਂ ਦੇ ਪੈਸੇ ਜਿਹੜੇ ਤੁਹਾਨੂੰ ਕਿਵੇਂ ਦੇ ਸਕਦਾ, ਮੈਨੂੰ ਕਿਹਾ ਫਕੀਰਾਂ ਨੂੰ ਖਵਾਉਣ ਲਈ।
ਦੋਹਰਾ ਹੁਤੋ ਯਾਰ ਖਾਂ ਨਿਕਟ ਤਬ ਬੂਝੀ ਤਹਿ ਸੌਗਾਥ।
ਸੋ ਯਾਰ ਖਾਂ ਜੋ ਸੀ ਉਹ ਨੇੜੇ ਸੀ ਉਸ ਵਕਤ, ਉਹਦੇ ਕੋਲੋਂ ਗੱਲ ਪੁੱਛੀ।
ਬੋਲਿਓ ਰਿਦਾ ਵਿਚਾਰ ਸੋ ਨਿਜ ਭੂਪਤ ਕੇ ਸਾਥ।
ਮਨ ਦੇ ਅੰਦਰ ਵਿਚਾਰ ਕੇ ਆਪਣੇ ਰਾਜੇ ਨੂੰ ਉਹਨੇ ਗੱਲ ਕਹੀ।
ਰੜੇਲਾ ਜੇ ਨਾਨਕ ਅਬ ਭਇਓ ਬਾਵਰਾ ਸੁਧ ਨਹੀਂ।
ਜੇ ਗੁਰੂ ਨਾਨਕ ਦੇਵ ਜੀ ਹੁਣ ਬਾਵਰੇ ਹੋ ਗਏ ਨੇ, ਉਹਨਾਂ ਨੂੰ ਕੋਈ ਆਪਣੇ ਸਰੀਰ ਦੀ ਸੁਧੀ ਨਹੀਂ ਹੈ।
ਕਿਹਦਾ ਭੂਤ ਨਾ ਬਰਿਓ ਲਿਓ ਕਰ ਸਭ ਸਹੀ।
ਕੋਈ ਕਹਿੰਦਾ ਜੀ ਉਹਨਾਂ ਨੂੰ ਭੂਤਨੇ ਦੀ ਕਸਰ ਹੋ ਗਈ, ਕੋਈ ਕੁਛ ਲੋਕਾਂ ਦੇ ਜਿਵੇਂ ਦਿਮਾਗ ਹੁੰਦੇ ਨੇ ਆਪਣਾ ਆਪਣਾ ਅੰਦਾਜ਼ਾ ਲੋਕ ਲਾਉਂਦੇ ਨੇ, ਹੁਣ ਕਿੱਥੋਂ ਸਮਝ ਲੈਣਗੇ ਮਹਾਰਾਜ ਸੱਚੇ ਪਾਤਸ਼ਾਹ ਨੂੰ। ਜਿੰਨੀ ਕੁ ਬੁੱਧੀ ਹੁੰਦੀ, ਜਿੰਨੀ ਕੁ ਮੱਤ ਹੁੰਦੀ ਕਿਸੇ ਦੀ, ਉਹ ਓਨੀ ਕੁ ਮੱਤ ਨੂੰ ਵੱਡੀ ਸਮਝ ਕੇ ਗੱਲ ਕਰੀ ਜਾਂਦਾ। ਇਸ ਕਰਕੇ ਕਹਿੰਦੇ ਚਲੋ ਪਹਿਲਾਂ ਜੀ ਆਪਾਂ ਇਸ ਗੱਲ ਦੀ ਅੱਛੀ ਤਰ੍ਹਾਂ ਪੜਚੋਲ ਕਰ ਲਈਏ ਵੀ ਵਾਕਈ ਗੁਰੂ ਨਾਨਕ ਦੇਵ ਜੀ ਮਸਤਾਨੇ ਹੋਏ ਹੋਏ ਨੇ ਜਾਂ ਸੱਚਮੁੱਚ ਹੀ ਰੱਬ ਦੇ ਨਾਲ ਉਹਨਾਂ ਦਾ ਪਿਆਰ ਹੈ।
ਦੇਹ ਦਰਬ ਪਸਚਾਤ ਜਾਨ ਜੀਏ ਲੀਜੀਏ,
ਤਾਂ ਤੇ ਸਾਨੂੰ ਸਾਰੀ ਇਹ ਕਰਕੇ ਪੜਤਾਲ ਪੜਚੋਲ ਅਥਵਾ ਦਰਿਆਫਤ ਕਰਨੀ ਚਾਹੀਦੀ ਹੈ, ਇਨਕੁਆਇਰੀ ਕਰਕੇ ਨਾ ਫਿਰ ਆਪਾਂ ਜੇ ਇਹ ਸਿੱਧ ਹੋ ਗਿਆ ਗੁਰੂ ਨਾਨਕ ਦੇਵ ਜੀ ਮਸਤਾਨੇ ਹੋ ਗਏ ਨੇ ਜਾਂ ਕੋਈ ਉਹਨਾਂ ਨੂੰ ਗੱਲ ਹੋ ਗਈ ਆ, ਤਾਂ ਫਿਰ ਆਪਾਂ ਇਹ ਪੈਸੇ ਪਰਿਵਾਰ ਨੂੰ ਦੇ ਦੇਵਾਂਗੇ।
ਹੋ ਕਹਿਦੋ ਮੇਦਾ ਸਹਿਤ ਤਾਂ ਬੂਝਣ ਕੀਜੀਏ।
ਸੋ ਇਸ ਕਰਕੇ ਜੇ ਹੋਸ਼ ਵਿੱਚ ਹਨ ਤਾਂ ਫਿਰ ਆਪਾਂ ਉਹਨਾਂ ਨੂੰ ਵੀ ਫਿਰ ਪੁੱਛ ਲੈਂਦੇ ਹਾਂ, ਉਹਨਾਂ ਕੋਲੋਂ ਫੈਸਲਾ ਤਾਂ ਹੋ ਹੀ ਜਾਵੇਗਾ ਨਾ।
ਦੋਹਰਾ ਸੁਣੇ ਯਾਰਖਾਂ ਬਚਨ ਜਬ ਨਿਰਪਤ ਸਰਾਹਤ ਤਾਂ ਹੈ।
ਜਦੋਂ ਯਾਰਖਾਂ ਕੋਲ ਇਹ ਗੱਲ ਸੁਣੀ ਤਾਂ ਉਸ ਵਕਤ ਰਾਜੇ ਨੇ ਗੱਲ ਸਲਾਹੀ ਬਈ ਚੰਗੀ ਗੱਲ ਸਲਾਹ ਚੰਗੀ ਦਿੱਤੀ ਤੂੰ, ਇਹ ਠੀਕ ਆ, ਆਪਾਂ ਗੁਰੂ ਨਾਨਕ ਸਾਹਿਬ ਨੂੰ ਕਿਉਂ ਨਾ ਪੁੱਛ ਲਈਏ।
ਕਰਨ ਉਚਿਤ ਐਸੇ ਹਮੈ ਜੈਸੇ ਤੂੰ ਮੁਖ ਪ੍ਰਾਹੇ।
ਉਹੀ ਕਰਨਾ ਯੋਗ ਹੈ ਜਿਹਾ ਜਿਹਾ ਤੁਸੀਂ ਮੁਖ ਵਿੱਚੋਂ ਉਚਾਰਿਆ ਹੈ।
ਰੇਲਾ ਮੁੱਲਾਂ ਟਿਕਟਾ ਨਰ ਪਠਾ ਸੋਲੀਨ ਪੁਕਾਰਿਓ।
ਉਸ ਵਕਤ ਸੱਦ ਲਿਆ ਮੁੱਲਾਂ ਨੂੰ ਔਰ ਇੱਕ ਬੰਦਾ ਭੇਜ ਕੇ ਮੁੱਲਾਂ ਨੂੰ ਬੁਲਾਇਆ ਉਸ ਥਾਂ ਦੇ ਉੱਤੇ ਕਿ ਜਾਓ ਜਾ ਕੇ ਮੁੱਲਾਂ ਨੂੰ ਬੁਲਾਉਣਾ ਕਰੋ।
ਸਭ ਨਾਨਕ ਬਿਰਤਾਂਤ ਨਵਾਬ ਚਾਰਿਓ।
ਉਸ ਵਕਤ ਨਵਾਬ ਦੌਲਤ ਖਾਨ ਨੇ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਬਿਰਤਾਂਤ ਸੀ ਸਾਰਾ ਇਹ ਮੁੱਲਾਂ ਦੇ ਕੋਲ ਕਿਹਾ।
ਫਿਰ ਉਹ ਚਾਰ ਹੋ ਜਾ ਹੋ ਹਿਰਦੈ ਸੁਧ ਲੀਜੀਏ।
ਫਿਰ ਉਹ ਝਾਰ ਹੋ ਕਹਿੰਦੇ ਜਿਵੇਂ ਹੁਣ ਜਾਓ ਪਹਿਲਾਂ ਦੇਖੋ ਫਿਰ ਉੱਥੇ ਝਾਰੋ, ਜਾ ਕਰਕੇ ਧੂਣਾ ਜਿਹਾ ਦਿਖਾਓ, ਝਾੜਾ ਕਰੋ ਔਰ ਦੇਖੋ ਔਰ ਖਬਰ ਲਓ ਜਾ ਕੇ ਵਾਕਈ ਗੱਲ ਠੀਕ ਹੈ ਕਿ ਜਾਂ ਇਹ ਲੋਕ ਐਵੇਂ ਕਰੀ ਜਾਂਦੇ ਰੱਬ ਦੇ ਫਕੀਰ ਤੇ ਐਵੇਂ ਤਾਨੇ ਮਾਰੀ ਜਾਂਦੇ ਨੇ।
ਹੋ ਬਹਰੋਂ ਮੁਝ ਟਿਕ ਗਿਆਨ ਸੋ ਭੇਵ ਪਨੀਜੀਏ।
ਫਿਰ ਮੇਰੇ ਕੋਲ ਆ ਕੇ ਸਾਰੀ ਗੱਲ ਦਾ ਤੁਸੀਂ ਨਿਰਣਾ ਦੱਸਣਾ ਹੈ।
ਸੁਣ ਕਰ ਮੁੱਲਾਂ ਚੱਲਿਓ ਬੇਗ ਲਿਖ ਕਾਗਰਾ।
ਮੁੱਲਾਂ ਛੇਤੀ ਨਾਲ ਉਸ ਵਕਤ ਚੱਲਿਆ ਕਾਗਜ ਲਿਖ ਕਰਕੇ।
ਯੰਤਰ ਮੰਤਰ ਲਏ ਸੰਗ ਜਹਾਂ ਸੁਖ ਸਾਗਰਾ।
ਇਹ ਮੁੱਲਾਂ ਸੀ ਮੁਸਲਮਾਨ, ਆਪਣੇ ਯੰਤਰ ਮੰਤਰ ਜੇ ਲੈ ਕਿ ਉੱਥੇ ਗਿਆ ਜਿੱਥੇ ਸੁੱਖਾਂ ਦੇ ਸਾਗਰ ਗੁਰੂ ਨਾਨਕ ਦੇਵ ਜੀ ਸਜੇ ਹੋਏ ਨੇ।
ਪਰੀ ਰੌਰ ਪੁਨ ਮਾਹੇ ਮੁਲਾਣੇ ਜਾਨਕੀ।
ਹੁਣ ਮੁਲਾਣੇ ਦੇ ਜਾਣ ਦਾ ਰੌਲਾ ਪਿੰਡ ਵਿੱਚ ਪੈ ਗਿਆ ਕਿ ਮੁਲਾਣਾ ਗੁਰੂ ਨਾਨਕ ਦੇਵ ਜੀ ਕੋਲ ਗਿਆ ਹੈ।
ਹੋ ਧਾਏ ਨਰ ਦਿਸ ਤਾਹੇ ਜੋ ਕਿਰਪਾ ਨਿਧਾਨ ਕੀ।
ਬਹੁਤ ਸਾਰੇ ਜਿਹੜੇ ਬੰਦੇ ਸਨ ਉਸ ਪਾਸੇ ਨੂੰ ਦੌੜ ਲਏ ਜਿੱਥੇ ਕਿਰਪਾ ਨਿਧਾਨ ਜੀ ਬੈਠੇ ਹਨ।
ਰਾਜ ਛੰਦ ਭਨੈ ਪਪਾਨ ਮਾਨ ਆਨਣ ਅਜਾਨ ਬੈਨ ਜਾ ਵਿਦੇ।
ਇਸ ਢੰਗ ਦੇ ਨਾਲ ਕਹਿੰਦੇ ਅਣਜਾਣ ਮਨੁੱਖ ਮੁੱਖੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ।
ਭਲੋ ਤਮਾਸ ਦੇਖ ਕੈ ਬਸ਼ੇਖ ਭੂਤ ਕਾਢ ਦੇ।
ਚਲੋ ਤਮਾਸ਼ਾ ਦੇਖੀਏ ਚੱਲ ਕੇ ਸਾਰੇ ਜਣੇ ਲੋਕਾਂ ਦਾ। ਉਦੋਂ ਕੋਈ ਇੰਨੇ ਬਿਜ਼ੀ ਅੱਖਰ ਨਹੀਂ ਸੀਗੇ ਹੁੰਦੇ, ਕੋਈ ਵਾਹਲਾ ਨਹੀਂ ਸੀ ਕੰਮ ਹੁੰਦਾ, ਆਹ ਲਲਿਆ ਲਲਿਆ ਕਰਕੇ ਜਿੱਧਰ ਨੂੰ ਉਈ ਖਾਲੀ ਜਿਹੀ ਹੁੰਦੇ ਸੀ ਲੋਕ। ਮੀਂਹ ਪੈ ਗਿਆ ਫਸਲ ਉੱਗ ਗਈ ਠੀਕ ਹੈ, ਨਹੀਂ ਬਾਹਲਾ ਕੰਮ ਨਹੀਂ ਸੀ ਕਰਦੇ, ਬਸ ਬਹੁਤ ਤਮਾਸ਼ੇ ਦੇਖੀ ਜਾਣੇ, ਇੱਧਰ ਉੱਧਰ ਘੁੰਮੀ ਜਾਣਾ। ਕਹਿੰਦੇ ਚਲੋ ਹੋਰ ਨਹੀਂ ਜੇ ਤਮਾਸ਼ਾ ਹੀ ਦੇਖਦੇ ਹਾਂ, ਵਿਹਲੇ ਬੈਠੇ ਕੀ ਕਰਦੇ ਹਾਂ, ਦੇਖੀਏ ਚੱਲ ਕੇ ਮੁਲਾਣਾ ਕੀ ਕਰਦਾ ਹੈ।
ਚੱਲੇ ਸਚਾਏ ਧਾਏ ਧਾਏ ਆਏ ਬ੍ਰਿੰਦ ਸੋ ਪਹੇ।
ਉਸ ਵਕਤ ਉਸ ਰਸਤੇ ਦੇ ਉੱਤੇ ਬਹੁਤ ਇਕੱਠ ਹੋ ਗਿਆ, ਬਹੁਤ ਸਾਰੇ ਲੋਕ ਜਿਹੜੇ ਸੀਗੇ ਧਾ ਧਾ ਕੇ ਦੌੜ ਦੌੜ ਕੇ ਉਸ ਥਾਂ ਤੇ ਨੂੰ ਆ ਰਹੇ ਹਨ।
ਨਾ ਭੇਵ ਮੂਲ ਜਾਨਹੀ ਸੋ ਭੂਲ ਭਰਮ ਮੈਂ ਗਏ।
ਭਰਮ ਦੇ ਵਿੱਚ ਪੈ ਕੇ ਲੋਕ ਭੁੱਲ ਗਏ, ਕੋਈ ਭੇਦ ਨਹੀਂ ਸੀ ਜਾਣਦਾ ਕਿਉਂਕਿ ਦੁਨੀਆਂ ਦੇ ਅੰਦਰ ਕੋਈ ਹੈ ਹੀ ਨਹੀਂ ਸੀ ਅਸਲ ਵਿੱਚ ਪੂਰਨ ਪੁਰਖ। ਜਦੋਂ ਪੂਰਨ ਪੁਰਖ ਆਏ ਅਕਾਲ ਪੁਰਖ ਜੀ ਨੇ ਰੂਪ ਧਾਰਿਆ, ਦੁਨੀਆਂ ਨੂੰ ਕੀ ਸਮਝ ਇਹਨਾਂ ਗੱਲਾਂ ਦੀ, ਜਿਵੇਂ ਹੁਣ ਦਾ ਜ਼ਮਾਨਾ ਚੱਲ ਰਿਹਾ ਇਸ ਵਕਤ, ਜੇ ਹੁਣ ਕੋਈ ਪੂਰਨ ਪੁਰਖ ਆਵੇ ਆਪਾਂ ਨੂੰ ਕਿਹੜਾ ਪਛਾਣ ਆਉਣੀ ਹੈ, ਕਿਉਂਕਿ ਉਹਦੇ ਕੌਤਕ ਇਹੋ ਜਿਹੇ ਹੁੰਦੇ ਨੇ। ਬਹੁਤ ਘੱਟ ਬੰਦਿਆਂ ਨੂੰ ਪਤਾ ਹੁੰਦਾ ਕਿ ਅਸਲੀਅਤ ਕੀ ਹੈ। ਹਰੇਕ ਆਪੋ ਆਪਣੀ ਮਤ ਦੇ ਮੁਤਾਬਕ, ਆਪਣੀ ਬੁੱਧੀ ਦੇ ਮੁਤਾਬਕ ਅੰਦਾਜ਼ੇ ਲਾਉਂਦਾ ਹੈ।
ਲੱਗੇ ਸਮਾਧ ਸ੍ਰੀ ਗੁਰੂ ਮਸਾਨ ਥਾਨ ਰਾਜ ਹੀ,
ਮਸਾਣਾ ਵਾਲੇ ਥਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਾਧੀ ਲਾ ਕੇ ਸਜੇ ਹੋਏ ਨੇ।
ਮਨੋ ਪਿਨਾਕ ਵਾਨ ਆਨ ਬੈਸੇ ਹੋ ਬਿਰਾਜ ਹੀ,
ਮਨੋ ਪਿਨਾਕ ਹੁੰਦਾ ਉਸ ਥਾਂ ਦੇ ਉੱਤੇ ਆ ਕਰਕੇ ਜਿਵੇਂ ਸ਼ਿਵ ਜੀ ਮਸਾਣਾ ਵਿੱਚ ਬੈਠੇ ਸਮਾਧੀ ਲਾ ਕੇ ਉੱਚੇ ਤੋਂ ਉੱਚਾ ਪ੍ਰਮਾਣ ਆਪਣੇ ਵੱਲੋਂ ਕਵੀ ਜੀ ਦਿੰਦੇ ਨੇ ਕਿ ਪ੍ਰਮਾਣ ਵੱਡੇ ਤੋਂ ਵੱਡਾ, ਉਹਨਾਂ ਦੇ ਤੁਲ ਪ੍ਰਮਾਣ ਕੋਈ ਬਣਦਾ ਹੀ ਨਹੀਂ ਹੁੰਦਾ। ਦਸਾਂ ਸਰੂਪਾਂ ਦਾ ਪ੍ਰਮਾਣ ਦਸਾਂ ਲਈ ਹੀ ਬਣਦਾ ਆਪਸ ਵਿੱਚ, ਪਰ ਉਹ ਕਿਉਂਕਿ ਪਹਿਲੇ ਪਾਤਸ਼ਾਹ ਨੇ ਇਸ ਕਰਕੇ ਉਦੋਂ ਜਿੰਨੀ ਕੁ ਗੱਲ ਸੀ ਵੱਡਾ ਤੋਂ ਵੱਡਾ ਮੰਨਣਾ, ਉਹਦੇ ਮੁਤਾਬਕ ਪ੍ਰਮਾਣ ਇੱਕ ਅੰਗੀ ਦ੍ਰਿਸ਼ਟਾਂਤ ਦਿੰਦੇ ਹਨ।
ਸਰੀਰ ਹੈ ਅਚਲ ਨੈਣ ਮੁੰਦੀਏ ਅਸੀਨਿਆ,
ਸਰੀਰ ਅਚਲ ਹੋ ਕੇ ਬੈਠੇ ਨੇ, ਨਿਰਵਿਕਲਪ ਸਮਾਧੀ ਸੁੰਨ ਸਮਾਧੀ ਆਪ, ਨੇਤਰ ਬੰਦ ਨੇ, ਸਤਿਗੁਰੂ ਦੇਵ ਜੀ ਸਜੇ ਹੋਏ ਨੇ।
ਸਦੀਵ ਦਾਸ ਦੁੱਖ ਜੇ ਦਲੰਦ ਦੂਰ ਕੀਨਿਆ,
ਸਦੀਵ ਕਾਲ ਦਾਸਾਂ ਦੇ ਦੋਸ਼ ਦੂਰ ਕਰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ।
ਦੋਹਰਾ ਚਾਹੁੰਦੇ ਸਮਾਨ ਬ੍ਰਿੰਦ ਪੇਰ ਦੇ ਬਲੋਕਨ ਚਾਉ,
ਬੜੇ ਚਾਰੇ ਨਾਲ ਦੁਨੀਆਂ ਤਮਾਸ਼ਾ ਦੇਖਣ ਲਈ ਇਕੱਠੀ ਹੋ ਗਈ ਆ ਕੇ।
ਲੱਗੇ ਗੰਭੀਰ ਸਮਾਧ ਗੁਰ ਪੇਖਣ ਸੁਣਨ ਅਭਾਉ,
ਅਭਾਵ ਹੈ ਦੇਖਣ ਸੁਣਨ ਦਾ, ਸਤਿਗੁਰੂ ਨਾ ਦੇਖਦੇ ਨੇ ਨਾ ਸੁਣਦੇ ਨੇ। ਸਤਿਗੁਰੂ ਤਾਂ ਇੱਕ ਰਸ ਆਪਣੇ ਨਿਰੰਕਾਰ ਪਰਮੇਸ਼ਰ ਦੇ ਵਿੱਚ ਲੀਨ ਹਨ।
ਅੜੇਲਾ ਮੁੱਲਾ ਮੁਨਾਰੇ ਬੈਠਿਓ ਨਿਕਟ ਬਿਕਟ ਮੰਤਰ ਨਾ ਪਠੇ,
ਹੁਣ ਜਿਹੜਾ ਸੀ ਮੁੱਲਾ ਉਸ ਵਕਤ ਮੁੱਲਾ ਬੈਠਿਓ ਨਿਕਟ ਬਿਕਟ ਮੰਤਰ ਨਾ ਪਠੇ, ਉਸ ਵਕਤ ਮੰਤਰਨ ਭਾਵ ਇਕੱਠਾ ਪਾਠ ਮੰਤਰਨ ਪੜ੍ਹਦਾ ਹੈ ਮੁੱਲਾ ਕਠਨ ਕਠਨ ਔਖੇ ਪੁੱਠੇ ਸਿੱਧੇ ਜੇ, ਵੀ ਸ਼ਾਇਦ ਮੈਂ ਠੀਕ ਕਰ ਦਿਆਂਗਾ।
ਭੀੜ ਭੂਰ ਤਿਹ ਥਾਨ ਅਪਰ ਆਪ ਹੈ ਆਵ ਹੈ ਨੱਠੇ,
ਬਹੁਤ ਸਾਰੀ ਭੀੜ ਲੱਗ ਗਈ ਤੇ ਬਹੁਤ ਤਮਾਸ਼ਬੀਨ ਲੋਕ ਤਮਾਸ਼ਾ ਦੇਖਣ ਲਈ ਇਕੱਠੇ ਹੋ ਰਹੇ ਨੇ।
ਝਾੜਤ ਮੰਤਰਨ ਸੰਗ ਬਿਲੋ ਕਹ ਨਰ ਖਰੇ,
ਜੋ ਝਾੜਦੇ ਹਨ ਬਹੁਤ ਸਾਰਾ, ਝਾੜਾ ਕਰਦਾ ਕਦੇ ਮੰਤਰ ਕਰਦਾ ਕਦੇ ਧੂੰਆਂ ਜਿਹਾ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸਮਾਧੀ ਚ ਲੀਨ ਹਨ।
ਹੋ ਬਹਰੇ ਲੀਏ ਪਲੀਤਾ ਬਾਤੀ ਵੱਟ ਕਰੇ,
ਫਿਰ ਬਾਤੀ ਬੱਤੀ ਵੱਟ ਲਈ, ਫਿਰ ਪਲੀਤਾ ਉਹਨੂੰ ਅੱਗ ਲਾ ਦਿੱਤੀ, ਫਿਰ ਧੂੰਆਂ ਜਿਹਾ ਕਰਨ ਲੱਗਿਆ ਹੈ।
ਪਾਵਕ ਲਾਈ ਤਾਹੇ ਬਰੀ ਧੂੰਆਂ ਪਇਓ,
ਉਹਨੂੰ ਅੱਗ ਲਾਈ ਜਦੋਂ ਤਾਂ ਜਲੀ ਬਹੁਤ ਜ਼ਿਆਦਾ ਧੂੰਆਂ ਹੋ ਗਿਆ ਚਾਰੇ ਪਾਸੇ।
ਲੈ ਕਰ ਮੁੱਲਾਂ ਹੱਥ ਨਾਸਕਾ ਮਹਿ ਦਇਓ,
ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਧੂੰਆਂ ਨੱਕ ਦੇ ਕੋਲ ਕਰੀ ਜਾ ਰਿਹਾ ਹੈ।
ਦਸਵੇਂ ਦੁਆਰ ਧੂਮ ਪਹੁੰਚਾਇਓ ਜਾਏ ਸੋ,
ਦਸਮ ਦੁਆਰ ਤੱਕ ਧੂੰਆਂ ਕਹਿੰਦੇ ਚਲਿਆ ਗਿਆ, ਭਾਵ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।
ਹੋ ਡੋਲੀ ਤਬੈ ਸਮਾਧਿ ਉਕਲਾਏ ਸੋ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪਣੀ ਸਮਾਧੀ ਚ ਬੈਠੇ ਸੀ, ਸਤਿਗੁਰੂ ਮਹਾਰਾਜ ਨੇ ਸਮਾਧੀ ਖੋਲੀ ਆਪਣੀ।
ਮੰਦਰਤ ਲੋਚਨ ਚਾਰਨਾ ਪਲਕ ਖੋਲਾਨਿਆ,
ਸੁੰਦਰ ਨੇਤਰ ਬੰਦ ਕੀਤੇ ਹੋਏ ਨੇ, ਪਲਕਾਂ ਨੀ ਖੋਲੀਆਂ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ।
ਅੰਤਰ ਜਾਮੀ ਸਕਲ ਭੇਵ ਪਹਿਚਾਨਿਆ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਦ ਦੇਖਿਆ ਚਾਰੇ ਪਾਸੇ ਦੁਨੀਆਂ ਖੜੀ ਆ, ਧੂੰਆਂ ਜਾ ਕਰੀ ਜਾਂਦਾ, ਸਤਿਗੁਰੂ ਸਾਹਿਬ ਜਾਣੀ ਜਾਣ ਦੇਖਦੇ ਨੇ।
ਕਰੁਣਾ ਨਿਧ ਬਿਧ ਲਖੀ ਬੁੱਧ ਇਨ ਹੱਥ ਪਾਈ,
ਕਰੁਣਾ ਨਿਧ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇ ਜੀ ਜਾਣਿਆ, ਹੋ ਇਹਨਾਂ ਤਾਂ ਮਤ ਖਰਾਬ ਹੋ ਗਈ ਸਾਰਿਆਂ ਦੀ।
ਉਹ ਬੋਲੇ ਬਚਨ ਸੁਣਾਏ ਸੋ ਸਿੱਖਿਆ ਤਿੰਨ ਦਈ,
ਮਹਾਰਾਜ ਉੱਥੇ ਫਿਰ ਬਚਨ ਬੋਲੇ ਤੇ ਉਹਨਾਂ ਨੂੰ ਸਿੱਖਿਆ ਦਿੱਤੀ।
ਲੋਕ ਮਹੱਲਾ ਪਹਿਲਾ ਤ੍ਰਿਗਤ ਨਾ ਕਾ ਜੀਵਿਆ, ਜੇ ਲਿਖ ਲਿਖ ਵੇ ਚਹ ਨਾਉ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤਰਕਾਰ ਹੈ ਤੁਹਾਡਾ ਜੀਵਿਆ, ਆ ਲਿਖ ਲਿਖ ਕੇ ਖੁਦਾ ਦਾ ਨਾਂ ਥਾਂ ਥਾਂ ਦੇ ਉੱਤੇ ਵੇਚਦੇ ਹੋ, ਧਰਕਾਰ ਹੈ ਤੁਹਾਡੇ ਜਿਉਣ ਨੂੰ।
ਖੇਤੀ ਜਿਨਕੀ ਉਜੜੈ ਖਲਵਾੜੇ ਕਿਆ ਥਾਉ,
ਹੁਣ ਜਿਨ੍ਹਾਂ ਦੀ ਖੇਤੀ ਉਜੜੀ ਹੋਈ ਹੈ ਖਲਵਾੜੇ ਤੇ, ਭਾਵ ਜਿੱਥੇ ਬੋਹੜ ਲਾਉਣਾ, ਜਿੱਥੇ ਖਲਵਾੜਾ ਲੱਗਦਾ, ਜਿੱਥੇ ਇਕੱਠੇ ਕਰਕੇ ਕਣਕ ਦੇ ਉੱਤੇ ਫਿਰ ਉਹਦੇ ਉੱਤੇ ਚਲਾਉਂਦੇ ਨੇ ਬਲਦਾਂ ਨੂੰ, ਫਿਰ ਉੱਥੋਂ ਦਾਣੇ ਨਿਕਲਦੇ ਨੇ, ਬੋਹੜ ਲੱਗਣੇ ਨੇ, ਕਹਿੰਦੇ ਜਿਹਦੀ ਖੇਤੀ ਉੱਜੜ ਗਈ ਪਹਿਲਾਂ ਹੀ ਉੱਥੇ ਖਲਵਾੜੇ 'ਚ ਕੀ ਥਾਂ ਹੋਣਾ ਉਹਦੇ। ਇਸ ਕਰਕੇ ਅਜਿਹੀਆਂ ਜਿਹੜੀਆਂ ਚੀਜ਼ਾਂ ਤੁਸੀਂ ਲਿਖ ਲਿਖ ਕੇ ਲੋਕਾਂ ਨੂੰ ਵੇਚਦੇ ਹੋ, ਪੈਸੇ ਲੈਂਦੇ ਹੋ, ਇਸ ਤਰ੍ਹਾਂ ਤੁਸੀਂ ਸੰਸਾਰ ਦੇ ਅੰਦਰ ਜਿਹੜੀ ਭਗਤੀ ਉਹ ਤਾਂ ਛੱਡ ਦਿੱਤੀ, ਅਤੇ ਇਹੋ ਜਿਹੇ ਪਖੰਡਬਾਜ਼ ਲੋਕ ਹੋ ਤੁਸੀਂ।
ਦੋਹਰਾ ਸੁਣ ਕਰ ਮਾਨਵ ਤਿਤ ਸਮੇਂ ਪਰੀ ਰੌਰ ਤਿਹ ਥਾਂ,
ਸੁਣ ਕੇ ਸਾਰੇ ਬੰਦੇ ਜਿੰਨੇ ਦੇਖਣ ਵਾਲੇ ਸੀ ਤਮਾਸ਼ਾ, ਉੱਥੇ ਰੌਲਾ ਪੈ ਗਿਆ।
ਕਹਿਤ ਪਰਸ ਪਰ ਭੂਤਨਾ ਬੋਲਿਓ ਹੈ ਦੁੱਖ ਪਾਏ,
ਲੋਕਾਂ ਨੂੰ ਨਹੀਂ ਹਲੇ ਪਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੌਤਕ ਵਰਤਾਉਣਾ। ਕਹਿੰਦੇ ਦੇਖਿਓ ਜੀ, ਕਾਜੀ ਨੇ ਅਖੇ ਬਹੁਤ ਧੂੰਆਂ ਜਿਹਾ ਛੱਡਿਆ, ਮੰਤਰ ਪੜ੍ਹੇ, ਤਾਂ ਆਖੇ ਇਹਨਾਂ ਦੇ ਵਿੱਚ ਕੋਈ ਚੀਜ਼ ਬੋਲਦੀ ਹੈ।
ਰੜੈਲਾ ਜਬ ਕੋ ਭੂਤ ਪ੍ਰਵੇਸ਼ਿਓ ਤੇ ਕਟ ਅੰਤਰ,
ਜਦੋਂ ਦਾ ਇਹਨਾਂ ਦੇ ਅੰਦਰ ਕੋਈ ਉਪਰੀ ਸ਼ੈ ਗਈ ਹੈ,
ਤਬ ਕੀ ਕਾਰਨ ਕਰੀ ਸੋ ਤਜੀ ਨਿਰੰਤਰੇ,
ਉਦੋਂ ਦੀ ਇੱਕ ਰਸ ਇਹਨਾਂ ਨੇ ਕੰਮ ਕਾਰ ਛੱਡਤਾ ਤੇ ਇੱਥੇ ਮੜੀਆਂ ਚ ਆ ਕੇ ਬੈਠ ਗਏ ਨੇ।
ਦਰਬ ਲਟਾਇਓ ਬਾਦ ਕਛੂ ਸੁਧ ਨਹਿ ਰਹੀ,
ਬੇਅਰਥ ਹੀ ਦਰਬ ਲੁਟਾਤਾ, ਪੈਸਾ ਕੋਈ ਖਬਰ ਨਾ ਰਹੀ ਇਹਨਾਂ ਨੂੰ। ਸੋ ਇਹ ਹੁਣ ਵੀ ਇਸ ਤਰ੍ਹਾਂ ਵਰਤ ਜਾਂਦਾ, ਕਈ ਥਾਈ ਸਿੰਘਾਂ ਦੀ ਸਮਾਧੀ ਲੱਗਣ ਲੱਗ ਜਾਂਦੀ ਆ, ਕਈ ਥਾਈਂ ਬਹੁਤ ਸਾਰੇ ਕੌਤਕ ਸਿੰਘਾਂ ਦੇ ਫੋਨ ਆ ਜਾਂਦੇ ਕਈ ਵਾਰੀ, ਉਹ ਕਹਿੰਦੇ ਵੀ ਇਸ ਤਰ੍ਹਾਂ ਦੀਆਂ ਕੁਛ ਬਖਸ਼ਿਸ਼ਾਂ ਤੋਂ ਹੋਣ ਲੱਗਦੀਆਂ। ਕਹਿੰਦੇ ਘਰ ਦੇ ਹੁਣ ਰਾਤ ਨੂੰ ਬੈਠਣ ਨਹੀਂ ਦਿੰਦੇ, ਕਹਿੰਦੇ ਪਤਾ ਨਹੀਂ ਬਿਮਾਰ ਹੀ ਨਾ ਹੋ ਗਿਆ, ਪਤਾ ਨਹੀਂ ਕਿਉਂ ਉੱਠ ਉੱਠ ਕੇ ਬੈਠਦਾ ਰਾਤ ਨੂੰ। ਲੱਗਦੀ ਤਾਂ ਉਹਨਾਂ ਦੀ ਸਮਾਧੀ ਹੈ ਜੇ ਕਿਰਪਾ ਹੁੰਦੀ ਹੁੰਦੀ ਹੈ। ਉਹ ਫਿਰ ਕਈ ਥਾਈਂ ਹਸਪਤਾਲਾਂ ਲਈ ਫਿਰਦੇ ਨੇ, ਕਦੇ ਕਿਤੇ ਕਦੇ ਕਿਤੇ, ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਦਾ ਕਿ ਮਹਾਰਾਜ ਦੀ ਕਿਰਪਾ ਹੋਈ ਹੈ। ਸੋ ਇਸ ਤਰ੍ਹਾਂ ਆਮ ਅਣਜਾਣ ਲੋਕ ਜਿਹੜੇ ਨੇ, 99% ਜੀਵ ਜਿਹੜੇ ਸੰਸਾਰ ਦੇ, ਉਹਨਾਂ ਨੂੰ ਬਹੁਤ ਸਾਰਾ ਗਿਆਨ ਹੁੰਦਾ ਹੀ ਨਹੀਂ ਵਿਚਾਰਿਆਂ ਨੂੰ, ਜਿਨ੍ਹਾਂ ਦਾ ਕਰਮ ਬਚਪਨ ਤੋਂ ਲੈ ਕੇ ਥੋੜ੍ਹਾ ਜਿਹਾ ਨਿਸ਼ਾਨਾ ਹੈ ਕਿ ਪੜ੍ਹ ਲਿਖ ਕੇ ਆਪਣਾ ਕੰਮ ਕਾਰ ਕਰਕੇ ਪੈਸਾ ਕਮਾ ਕੇ ਘਰ ਬਾਰ ਬਣਾ ਕੇ ਬਾਲ ਬੱਚਾ ਪਾਲਣਾ, ਇਹਦੂ ਉੱਤੇ ਨਹੀਂ ਕਦੇ ਸੋਚਿਆ ਉਹਨਾਂ ਨੇ। ਇਸ ਤਰ੍ਹਾਂ ਜਦੋਂ ਉਹਨਾਂ ਦੀ ਬਿਰਤੀ ਕਿਸੇ ਨਾਲ ਹੋਰ ਦੀ ਲੱਗਦੀ ਹੈ, ਉਹ ਕਹਿੰਦੇ ਇਹ ਐਵੇਂ ਗੱਲਾਂ ਮਾਰਦਾ ਫਜ਼ੂਲ ਦੀਆਂ, ਕਿਉਂਕਿ ਉਸ ਪਾਸੇ ਦੁਨੀਆਂ ਕਦੇ ਚੱਲੀ ਨਹੀਂ। ਪਰ ਇਹ ਤਾਂ ਸ਼ੁਰੂ ਹੈ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਿੱਖੀ ਦੀ ਸ਼ੁਰੂਆਤ,